ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ 428 ਅੰਗ ਉੱਤੇ 34ਵਾਂ ਸ਼ਬਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਆਸਾ ਰਾਗ ਦੇ ਵਿੱਚ ਅੰਮ੍ਰਿਤ ਜਿੰਨਾ ਚ ਖਾਇਓ ਨਰਸ ਆਇਆ ਸਹਿਜ ਸੁਭਾਏ, ਸੱਚਾ ਵੇ ਪਰਵਾਹੋ ਹੈ ਤਿਸ ਨੋ ਤਿਲ ਨਾ ਤਮਾਏ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਗੁਰਾਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ, ਪੂਰਨ ਸਤਿਗੁਰਾਂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਚਖਾਇਆ ਹੈ ਛਕਾਇਆ ਹੈ, ਉਹਨਾਂ ਨੂੰ ਸੋਤੇ ਸਿੱਧ ਹੀ ਰਸ ਹੁੰਦਾ, ਆਨੰਦ ਪ੍ਰਾਪਤ ਹੋਇਆ ਹੈ। ਉਹ ਸੱਚਾ ਵਾਹਿਗੁਰੂ ਬੇਪਰਵਾਹ ਹੈ, ਕਿਉਂਕਿ ਉਹਨੂੰ ਤਿਲ ਮਾਤਰ ਵੀ ਕਿਸੇ ਪਦਾਰਥ ਦੀ, ਕਿਸੇ ਬੰਦੇ ਤੋਂ ਤਮਾ ਨਹੀਂ ਹੈ, ਇੱਛਾ ਨਹੀਂ ਹੈ। ਉਹਨੂੰ ਤਿਲ ਮਾਤਰ ਵੀ ਤਮਾਓ ਇਹ ਹੁੰਦਾ, ਤਮੋ ਗੁਣ ਭਾਵ ਗੁੱਸਾ ਨਹੀਂ ਆਉਂਦਾ। ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ, ਮਨ ਸਦਾ ਹਰੀ ਆਵਲਾ ਸਹਿਜੇ ਹਰ ਗੁਣ ਗਾਏ। ਸਤਿਗੁਰੂ ਰੂਪੀ ਬੱਦਲ ਸੱਚਾ ਨਾਮ ਰੂਪ ਅੰਮ੍ਰਿਤ ਵਰਸਾਉਂਦੇ ਹਨ ਅਤੇ ਗੁਰਮੁਖਾਂ ਦੇ ਮੁਖ ਵਿੱਚ ਉਹ ਅੰਮ੍ਰਿਤ ਪਾਉਂਦੇ ਹਨ। ਸੁਤੇ ਹੀ ਸੁਭਾਵਕ ਹਰੀ ਗੁਣਾਂ ਦੇ ਗਾਉਣ ਕਰਕੇ ਸੋ ਗੁਰਮੁਖਾਂ ਦਾ ਮਨ ਜਿਹੜਾ ਸਦਾ ਹਰੀ ਆਵਲਾ ਹੋ ਜਾਂਦਾ, ਹਰਾ ਭਰਾ ਹੋ ਜਾਂਦਾ ਗੁਰਾਂ ਦੀ ਕਿਰਪਾ ਨਾਲ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮਨਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲ ਲਾਹੇ, ਜਿਨ੍ਹਾਂ ਪਿਰਕਾ ਸੁਆਦ ਨਾ ਆਇਓ ਜੋ ਤੁਰ ਲਿਖਿਆ ਸੋ ਕਮਾਹੇ। ਮਹਾਰਾਜ ਫਰਮਾਉਂਦੇ ਨੇ ਜਿਹੜੀਆਂ ਜੀਵ ਰੂਪ ਮਨਮੁਖ ਇਸਤਰੀਆਂ ਦਾ ਇਸ ਪ੍ਰਕਾਰ ਸਦਾ ਦੁਹਾਗਣਾ ਹਨ, ਜਿਹੜੀਆਂ ਜੋ ਸੰਸਾਰ ਦਰਵਾਜ਼ੇ ਦੇ ਉੱਤੇ ਖਲੋ ਕੇ ਵਿਰਲਾਪ ਕਰਦੀਆਂ ਹਨ, ਜਿਨ੍ਹਾਂ ਨੂੰ ਪਿਰੀਪਤੀ ਅਕਾਲ ਪੁਰਖ ਵਾਹਿਗੁਰੂ ਦਾ ਆਨੰਦ ਆ ਕੇ ਪ੍ਰਾਪਤ ਨਹੀਂ ਹੋਇਆ। ਕਿਉਂ? ਕਿਉਂਕਿ ਕਹਿੰਦੇ ਨੇ ਜੋ ਧੁਰੋਂ ਹੀ ਲੇਖ ਲਿਖਿਆ ਗਿਆ ਸੋ ਉਸ ਦੇ ਅਨੁਸਾਰ ਹੀ ਉਹ ਦੁੱਖਦਾਈ ਕਰਮਾਂ ਨੂੰ ਕਮਾਉਂਦੇ ਹਨ। ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਾਪਾਰ। ਹੁਣ ਜਿਹੜੇ ਮਹਾਰਾਜ ਫਰਮਾਉਂਦੇ ਕਿ ਗੁਰਮੁਖ ਪੁਰਸ਼ ਹੁੰਦੇ ਨੇ, ਉਹ ਸ਼ਰਧਾ ਰੂਪੀ ਬੀਜ ਨੂੰ ਬੀਜਦੇ ਹਨ ਪ੍ਰੇਮ ਭਾਵਨਾ ਨਾਲ। ਸੋ ਜਿਸ ਕਰਕੇ ਹਿਰਦੇ ਰੂਪੀ ਜ਼ਮੀਨ ਦੇ ਵਿੱਚ, ਭੂਮੀ ਦੇ ਵਿੱਚ ਸੱਚ ਨਾਮ ਰੂਪੀ ਜਿਹੜਾ ਹੈ ਬੀਜ ਬੀਜਣ ਨਾਲ ਅੰਕੁਰ ਪ੍ਰਗਟ ਹੁੰਦਾ। ਜਿਵੇਂ ਆਪਾਂ ਬੀਜ ਬੀਜਦੇ ਹਾਂ, ਤੀਸਰੇ ਇੱਕ ਦਿਨ ਜਾ ਕੇ ਉਹਦੇ ਵਿੱਚੋਂ ਮਾੜੀ ਜਿਹੀ ਇੱਕ ਤੂਈ ਜਿਹੀ ਬਾਹਰ ਨੂੰ ਨਿਕਲ ਆਉਂਦੀ ਹੈ। ਆਪਾਂ ਕਹਿੰਦੇ ਹਾਂ ਕਿ ਹੁਣ ਜੇ ਬੀਜ ਬੀਜੇ ਸਨ ਇਹ ਉਗਾਏ ਨੇ। ਮਹਾਰਾਜ ਕਹਿੰਦੇ ਨੇ ਗੁਰਮੁਖ ਸ਼ਰਧਾ ਦਾ ਬੀਜ ਬੀਜਦੇ ਨੇ ਅਤੇ ਉਹਨਾਂ ਦੇ ਵਿੱਚ ਫਿਰ ਉਹ ਅੰਕੁਰ ਫੁੱਟ ਆਉਂਦਾ ਹੈ, ਸੱਚ ਦੀ ਪ੍ਰਾਪਤੀ ਰੂਪ ਫਲ ਜੰਮਦਾ ਹੈ। ਗੁਰਮੁਖ ਵਪਾਰ ਵੀ ਫਿਰ ਸੱਚ ਨਾਮ ਦਾ ਹੀ ਕਰਦੇ ਨੇ। ਜੋ ਇਤਲਾ ਹੈ ਲਾਇਨ ਭਗਤੀ ਦੇ ਭੰਡਾਰ। ਜਿਹੜੇ ਜੀਵ ਨੂੰ ਅਕਾਲ ਪੁਰਖ ਇਸ ਲਾਭ ਦੇ ਵਿੱਚ ਲਾਉਣਾ ਕਰਦੇ ਨੇ, ਫਿਰ ਉਹਨਾਂ ਨੂੰ ਭਗਤੀ ਦਾ ਭੰਡਾਰਾ ਬਖਸ਼ਿਸ਼ ਕਰ ਦਿੰਦੇ ਹਨ। ਉਹ ਅੱਗੇ ਵੀ ਵਰਤਾਈ ਜਾਂਦੇ ਨੇ ਦੁਨੀਆਂ ਨੂੰ, ਆਪ ਵੀ ਜਪੀ ਜਾਂਦੇ ਨੇ। ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸਿੰਗਾਰ। ਗੁਰਮੁਖ ਸਖੀ ਜਿਹੜੀ ਹੁੰਦੀ ਉਹ ਸਦਾ ਹੀ ਸੁਹਾਗਣ, ਸੁਹਾਗ ਤੋਂ ਭਾਵ ਆਨੰਦ। ਇਸ ਪ੍ਰਕਾਰ ਉਹ ਆਨੰਦਮਈ ਜੀਵਨ ਨੂੰ ਬਤੀਤ ਕਰਦੀ ਹੈ ਜੋ ਭੈ ਪਰਮੇਸ਼ਰ ਦਾ ਡਰ ਧਾਰਨ ਕਰਕੇ ਮਨ 'ਚ ਭੈ ਦੇ ਸੰਯੁਕਤ ਹੋ ਕੇ ਭਗਤੀ ਰੂਪੀ ਸ਼ਿੰਗਾਰ ਨੂੰ ਕਰਦੀ ਹੈ। ਉਹ ਹਮੇਸ਼ਾ ਵਾਹਿਗੁਰੂ ਦੇ ਡਰ ਭਾਵ 'ਚ ਰਹਿੰਦੀ ਹੈ। ਜਦੋਂ ਵਾਹਿਗੁਰੂ ਦਾ ਡਰ ਮਨ ਦੇ 'ਚ ਲੈ ਆਈਏ, ਮਹਾਰਾਜ ਕਹਿੰਦੇ ਨੇ ਫਿਰ ਪ੍ਰੇਮ ਵੀ ਪੈਦਾ ਹੋ ਜਾਂਦਾ। ਆਮਦਨ ਰਾਵ ਹੈ ਪੇਰੇ ਆਪਣਾ ਸੱਚ ਰੱਖਿਆ ਹੈ ਔਰ ਧਾਰ। ਉਹ ਕੀ ਕਰਦੇ ਨੇ, ਰਾਤ ਦਿਨ ਆਪਣੇ ਪਿਰੀ ਨੂੰ ਭਾਉਂਦੀ ਆ ਅਤੇ ਸੱਚੇ ਸੱਚ ਨੂੰ ਹਿਰਦੇ 'ਚ ਧਾਰ ਰੱਖਦੀ ਹੈ। ਜਿੰਨਾ ਪਿਰ ਰਾਵਿਆ ਆਪਣਾ ਤਿੰਨਾ ਵਿਟੋਂ ਬਲ ਜਾਓ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਸਖੀਆਂ ਨੇ ਆਪਣੇ ਪਿਰੀ ਦੇ ਆਨੰਦ ਨੂੰ ਰਾਵਿਆ, ਸੋ ਮੈਂ ਉਹਨਾਂ ਦੇ ਉੱਪਰੋਂ ਬਲਿਹਾਰ ਜਾਂਦਾ। ਸਦਾ ਪਿਰ ਕਹਿ ਸੰਗ ਰਹਿ ਵਿੱਚੋਂ ਆਪ ਗਵਾਏ। ਸਤਿਗੁਰੂ ਫਰਮਾਉਂਦੇ ਨੇ ਸਦੀਵ ਕਾਲ ਹੀ ਹਿਰਦੇ ਵਿੱਚੋਂ ਆਪਾਪੁਣਾ ਛੱਡ ਦਿੰਦੇ ਨੇ ਕਿ ਮੈਂ ਵੀ ਕੁਝ ਹਾਂ। ਆਪਾਪੁਣਾ ਤਾਂ ਆ ਜਾਂਦਾ ਕਿਉਂਕਿ ਆ ਬਾਹਰਲੇ ਸਰੀਰ ਕਰਕੇ ਆਉਂਦਾ ਹੈ, ਅੰਦਰਲੀ ਜੋਤ ਕਰਕੇ ਨਹੀਂ ਆਉਂਦਾ। ਅੰਦਰਲੀ ਜੋਤ ਵਿੱਚ ਜੇ ਚਲੇ ਜਾਈਏ ਫਿਰ ਤਾਂ ਆਪਾ ਭਾਵ ਮੁੱਕ ਹੀ ਜਾਂਦਾ ਬਾਹਰਲੇ ਸਰੀਰ ਦਾ, ਕਿਉਂਕਿ ਨਾਮ ਰੱਖਿਆ ਹੋਇਆ, ਇਹਦੀ ਜਾਤ ਆ, ਇਹ ਸੋਹਣਾ ਰੰਗ ਆ, ਚੰਗਾ ਸਰੀਰ ਹੋਣ ਕਰਕੇ ਇਹਦੇ ਸਰੀਰ ਦੇ ਵਾਸਤੇ ਸੋਹਣਾ ਘਰ ਬਣਾਇਆ, ਸੋਹਣਾ ਸਭ ਕੁਛ ਹੈ, ਕਾਰ ਮੋਟਰ ਹੈ, ਇਹ ਸਰੀਰ ਦੇ ਕੋਲ ਰੁਪਈਆ ਹੈ, ਇਹ ਉਈ ਹਉਮੇ 'ਚ ਹੀ ਆਇਆ ਫਿਰਦਾ, ਹੰਕਾਰ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਜਦੋਂ ਆਪਾਂ ਬਾਹਰਲੇ ਸਰੀਰ ਨੂੰ ਛੱਡ ਕੇ ਅੰਤਰੀਵ ਰੂਪ ਦੇ ਵਿੱਚ ਅੰਦਰ ਚਲੇ ਜਾਈਏ, ਆਪਾ ਭਾਵ ਇਹ ਬਾਹਰਲਾ ਛੱਡ ਦਈਏ ਅਤੇ ਆਪਾ ਭਾਵ ਜਿਹੜਾ ਅਸਲ ਆਪੇ 'ਚ ਆ ਜਾਈਏ ਕਿ ਮੈਂ ਆਤਮਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੋ ਆਪਾ ਭਾਵ ਹੰਕਾਰ ਗਵਾ ਕੇ ਪਿਰੀ ਦੇ ਨਾਲ ਰਹਿੰਦੀਆਂ ਨੇ, ਉਹ ਸਦੀਵ ਕਾਲ ਹੀ ਪਰਮੇਸ਼ੁਰ ਨਾਲ ਜੀਵ ਰੂਪ ਇਸਤਰੀਆਂ ਜੁੜੀਆਂ ਰਹਿੰਦੀਆਂ, ਜਿਹੜੀਆਂ ਬਾਹਰਲੀ ਸਾਰੀ ਚੀਜ਼ ਆ ਹੰਕਾਰ ਇਸੇ ਦਾ ਹੀ ਹੁੰਦਾ। ਸੋ ਜਦੋਂ ਜੀਵ ਸਰੀਰ ਛੱਡਦਾ ਕੋਈ ਵੀ, ਜਦੋਂ ਉਹਦੀ ਇਕੱਲੀ ਆਤਮਾ ਹੀ ਹੁੰਦੀ ਆ ਉਸ ਵਕਤ, ਉਦੋਂ ਜੇ ਨਾ ਕੋਈ ਗੱਲਬਾਤ ਬਣੀ ਹੋਵੇ ਫਿਰ ਉਹਦਾ ਮੂੰਹ ਦੇਖਣ ਵਾਲਾ ਹੁੰਦਾ, ਫਿਰ ਬਾਅਦ ਵਿੱਚ ਇੰਨਾ ਪਛਤਾਉਂਦਾ ਕਿ ਮੈਂ ਕੀ ਗਲਤੀ ਕਰ ਬੈਠਾ। ਕਿਉਂਕਿ ਸਰੀਰ ਦੇ ਹੁੰਦਿਆਂ ਤਾਂ ਬੜੇ ਇਸ ਪ੍ਰਕਾਰ ਜੀਵ, ਜਿਵੇਂ ਆਪਾਂ ਗੱਡੀ 'ਚ ਬੈਠੇ ਜਾਂਦੇ ਹੋਈਏ ਕਾਰ 'ਚ, ਫਿਰ ਆਪਾਂ ਕਹੀਏ ਮੈਂ ਐਂ ਪਹੁੰਚ ਜਾਵਾਂਗਾ, ਮੈਂ ਓਂ ਪਹੁੰਚ ਜਾਵਾਂਗਾ, ਸਾਡੇ ਕੋਲ ਗੱਡੀ ਹੈ, ਜੇ ਅਚਾਨਕ ਉਹ ਰਾਹ ਹੋ ਜਾਵੇ ਖਰਾਬ, ਫਿਰ ਜਿਹੜੀ ਗੱਡੀ 'ਤੇ ਉੱਤਰ ਕੇ ਖੜ੍ਹ ਕੇ ਹਾਲਤ ਹੁੰਦੀ ਹੈ, ਅੱਗਾ ਪਿੱਛਾ ਫਿਰ ਕੋਈ ਦੀਂਹਦਾ ਨਹੀਂ ਹੁੰਦਾ ਜੰਗਲ 'ਚ, ਉੱਥੇ ਜਿਵੇਂ ਹਾਲਤ ਹੁੰਦੀ, ਮਹਾਰਾਜ ਕਹਿੰਦੇ ਇਸੇ ਪ੍ਰਕਾਰ ਫਿਰ ਸਰੀਰ ਨੂੰ ਛੱਡ ਕੇ ਜਿਹੜੀ ਹਾਲਤ ਹੁੰਦੀ ਹੈ, ਸੋ ਉਹਦਾ ਫਿਰ ਉਹਨੂੰ ਹੀ ਪਤਾ ਕਿ ਉਹਦਾ ਕੀ ਹਾਲ ਹੁੰਦਾ। ਇਹ ਜਿਹੜੇ ਆਪਾਂ ਦਮ ਗਜੇ ਮਾਰਦੇ ਹਾਂ ਹੰਕਾਰ ਦੇ, ਸਰੀਰ ਦੇ ਹੁੰਦੇ ਹੀ ਹੈ ਬਸ। ਹੁਣ ਤਾਂ ਆਪਾਂ ਨੂੰ ਕੋਈ ਵੀ ਨਹੀਂ ਕੁਛ ਕਹਿ ਸਕਦਾ, ਕੋਈ ਕੁਛ ਕਹਿੰਦਾ ਨਹੀਂ, ਕਿਉਂ ਲੇਖ ਲਿਖੇ ਹੋਏ ਨੇ, ਪਰਾਲਬਦ ਬਣੀ ਹੋਈ ਹੈ, ਖਾਈ ਜਾ ਰਹੇ ਹਾਂ। ਜਦੋਂ ਪਰਾਲਬਦ ਮੁੱਕ ਗਈ, ਸਰੀਰ ਛੱਡਤਾ, ਬਿਲਕੁਲ ਜੀਰੋ ਹੋ ਕੇ ਖੜ੍ਹ ਜਾਣਾ ਬਾਅਦ 'ਚ, ਫਿਰ ਨੀਵੀਂ ਤਾਂ ਨੂੰ ਮੂੰਹ ਕਰਦਾ ਹੀ ਨਹੀਂ, ਫਿਰ ਜਦੋਂ ਇਹਦੀ ਆਤਮਾ ਖੜ੍ਹੀ ਹੁੰਦੀ, ਫਿਰ ਬਹੁਤ ਪਛਤਾਉਂਦਾ, ਹੇ ਮਹਾਰਾਜ ਮੈਂ ਪਹਿਲਾਂ ਇਹ ਗੱਲ ਕਿਉਂ ਨਾ ਮੰਨ ਲਈ। ਸੋ ਇਹ ਚੀਜ਼ ਸਾਹਮਣੇ ਆਈ ਸੀ ਇੱਕ ਵਾਰ ਕਿ ਬੰਦੇ ਨੂੰ ਬਹੁਤ ਕਹਿਣਾ ਅਮਰ ਸ਼ਕਲ ਹੈ, ਨਹੀਂ ਮੈਨੂੰ ਮਾਫ਼ ਆ, ਮੈਨੂੰ ਐਂ ਆ, ਬੜੀਆਂ ਗੱਲਾਂ ਮਾਰਨੀਆਂ। ਸੋ ਫਿਰ ਕੁਛ ਦੇਵਨੇਤ ਵਰਤ ਗਈ, ਸਕੂਟਰ ਦਾ ਐਕਸੀਡੈਂਟ ਹੋਇਆ, ਚੜ੍ਹਾਈ ਕਰ ਗਿਆ। ਫਿਰ ਜਦੋਂ ਉਹਦੇ ਘਰੇ ਸਹਿਜ ਪਾਠ ਰੱਖਿਆ ਹੋਇਆ ਸੀ, ਰਸੋਈ ਵਿੱਚ ਉਹਦੀ ਲੜਕੀ ਦੇਗ ਬਣਾ ਰਹੀ ਸੀ, ਫਿਰ ਉਹਨੇ ਆ ਕੇ ਦੱਸਿਆ ਮੈਨੂੰ, ਕਹਿੰਦੀ ਡੈਡੀ ਆ ਕੇ ਖੜ ਕੇ ਕੋਲੇ, ਮੈਂ ਇੱਕ ਵਾਰ ਤਾਂ ਡਰ ਕੇ ਭੱਜ ਲਈ ਪਰੇ ਨੂੰ, ਕਹਿਣ ਲੱਗੇ ਦੌੜ ਨਾ, ਮੈਨੂੰ ਬਹੁਤ ਪਛਤਾਵਾ, ਮੈਨੂੰ ਅੱਗੇ ਕੋਈ ਨਹੀਂ ਸਾਂਭ ਰਿਹਾ। ਕਹਿੰਦੀ ਨੀਵੀਂ ਪਾਈ ਹੋਈ, ਹੱਥ ਜੋੜੇ ਹੋਏ, ਕਹਿੰਦੇ ਮੇਰਾ ਕੁਛ ਕਰਾਓ ਹੁਣ। ਕਹਿੰਦੀ ਜਦ ਤੈਨੂੰ ਜਿਉਂਦੇ ਜੀ ਕਿਹਾ ਸੀ ਅਮਰ ਸ਼ਕਲ ਹੈ, ਸ਼ਰਾਬ ਛੱਡ ਦੇ, ਮਾੜੇ ਕੰਮ ਛੱਡ ਦੇ, ਅਤੇ ਉਦੋਂ ਤਾਂ ਤੂੰ ਸਮਝਿਆ ਨਹੀਂ। ਕਹਿੰਦਾ ਉਦੋਂ ਦਿਮਾਗ 'ਤੇ ਪਰਦਾ ਪਿਆ ਹੋਇਆ ਸੀ, ਪਰਦਾ ਤਾਂ ਹੁਣ ਹੀ ਉਗੜਿਆ ਸੀ, ਮਰਨ ਤੋਂ ਬਾਅਦ ਫਿਰ ਹੁਣ ਕੋਈ ਨਹੀਂ ਮੈਨੂੰ ਪੁੱਛਦਾ, ਕਿੰਨੇ ਦਿਨ ਦਾ ਜਿੱਦਣ ਦਾ ਮਰਿਆ ਮੈਨੂੰ ਕਿਸੇ ਨੇ ਖਾਣ ਨੂੰ ਕੁਛ ਨਹੀਂ ਦਿੱਤਾ, ਪਿਆਸਾ ਮੈਂ, ਭੁੱਖਾ ਮੈਂ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤਾਂ ਸਰੀਰ ਛੱਡਣ ਤੋਂ ਬਾਅਦ ਹੀ ਸਾਰਾ ਪਤਾ ਲੱਗਦਾ, ਜਿਉਂਦੇ ਜੀ ਤਾਂ ਹਰੇਕ ਬੰਦਾ ਹੀ ਆਪਣੀਆਂ ਗੱਲਾਂ ਛੱਡੀ ਜਾਂਦਾ। ਤਨ ਮਨ ਸੀਤਲ ਮੁੱਖ ਉਜਲੇ, ਪਿਰਕੈ ਭਾਏ ਪਿਆਰੇ, ਪਿਆਰੇ ਪਿਰੀ ਵਿਖੇ ਕਹਿੰਦੇ ਭਾਏ ਪ੍ਰੇਮ ਕਰਨ ਨਾਲ ਤਨ ਮਨ ਸੀਤਲ ਅਤੇ ਮੂੰਹ ਉਜਲਾ ਹੋਇਆ। ਸੇਜ ਸੁਖਾਲੀ ਪਿਰ ਰਵੈ ਹਉਮੈ ਤ੍ਰਿਸ਼ਨਾ ਮਾਰ, ਸਰਦਾ ਵਿਸ਼ਿਸ਼ਟ ਅੰਤਹਕਰਨ ਰੂਪੀ ਸੁਖਾਲੀ ਸੇਜਾ ਉੱਤੇ, ਸ਼ਰਧਾ ਦੇ ਵਿਸ਼ਿਸ਼ਟ ਹੁੰਦਾ ਸਹਿਤ, ਅੰਤਸ਼ਕਰਨ ਜਿਹੜਾ ਹੁੰਦਾ ਆਪਣੇ ਅੰਦਰ, ਮਨ ਬੁੱਧ ਚਿੱਤ ਅਹੰਕਾਰ ਚਾਰਾਂ ਦਾ ਜੋੜ ਅੰਤਸ਼ਕਰਨ ਕਹਾਉਂਦਾ, ਅੰਤਹਕਰਨ ਰੂਪੀ ਜਿਹੜੀ ਸੁਖਾਲੀ ਸੇਜਾ ਉੱਤੇ ਹਉਮੈ ਅਤੇ ਤ੍ਰਿਸ਼ਨਾ ਨੂੰ ਮਾਰ ਕੇ ਪਿਰੀ ਦੇ ਆਨੰਦ ਨੂੰ ਰਵੈ ਭੋਗਦੀ। ਮਹਾਰਾਜ ਤਾਂ ਰੋਜ਼ ਸੌਖਾ ਦੱਸਦੇ ਨੇ ਕਿ ਜੇ ਲੋਕ ਕਹਿੰਦੇ ਨੇ ਮੈਨੂੰ ਰੱਬ ਦਿਖਾਓ ਕਿੱਥੇ ਆ, ਸਤਿਗੁਰੂ ਕਹਿੰਦੇ ਹਉਮੈ ਤ੍ਰਿਸ਼ਨਾ ਇਹ ਜਿਹੜੀ ਈਰਖਾ ਅਤੇ ਵਿਕਾਰ ਇਹ ਮਾਰ ਲੈ ਤਾਂ ਉਹ ਤਾਂ ਕੋਲ ਹੀ ਖੜਾ। ਕਰ ਕਿਰਪਾ ਕਰ ਆਇਆ ਗੁਰ ਕੈ ਹੇਤ ਅਪਾਰ, ਗੁਰਾਂ ਦੇ ਵਿੱਚ ਅਪਾਰ ਪ੍ਰੇਮ ਕਰਨ ਨਾਲ, ਕਿਰਪਾ ਦੇ ਕਰਨ ਨਾਲ ਵਾਹਿਗੁਰੂ ਪ੍ਰਭੂ ਹਿਰਦੇ ਦੇ ਵਿੱਚ ਪ੍ਰਗਟ ਹੋਇਆ, ਸਾਖਿਆਤ ਹੋ ਗਿਆ ਆ ਕੇ। ਮਿਹਨਤ ਕਰਨੀ ਲੱਗੀ ਬਸ ਇਹਦੇ ਵਿੱਚ। ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ, ਸੁਹਾਗਣਾ ਨੇ ਕੇਵਲ ਇੱਕ ਮੁਰਾਰੀ ਰੂਪ ਵਰ ਜਿਹੜਾ ਪਤੀ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ। ਸਭੇ ਗੁਨਹਿ ਬਖਸਾਏ ਲਯੋਨ ਮੇਲੇ ਮੇਲਣਹਾਰ, ਜੀਵ ਦੇ ਸਭ ਕੀਤੇ ਹੋਏ ਔਗਣਾਂ ਨੂੰ ਬਖਸ਼ਾ ਲਿਆ ਅਤੇ ਮੇਲਣਹਾਰ ਗੁਰਾਂ ਨੇ ਪਰਮੇਸ਼ੁਰ ਪਤੀ ਨਾਲ ਮੇਲ ਦਿੱਤਾ। ਨਾਨਕ ਆਖਣ ਆਖੀਐ ਜੇ ਸੁਣ ਤਰੇ ਪਿਆਰ, ਮਹਾਰਾਜ ਕਥਨ ਕਰਦੇ ਨੇ ਉਹਨਾਂ ਆਖਣ ਤੋਂ ਭਾਵ ਪ੍ਰਸੰਗਾਂ ਨੂੰ ਆਖੀਏ, ਜਿਨ੍ਹਾਂ ਪ੍ਰਸੰਗਾਂ ਨੂੰ ਸੁਣ ਕੇ ਪਰਮੇਸ਼ੁਰ ਪਿਆਰ ਧਾਰੇ, ਬਾਣੀ ਪੜ੍ਹੇ। ਆਸਾ ਮਹੱਲਾ ਤੀਜਾ, ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮੇਲੈ ਸੋਏ, ਸਤਿਗੁਰਾਂ ਦੀ ਕਿਰਪਾ ਨਾਲ ਸ਼ੁਭ ਗੁਣ ਉਤਪੰਨ ਹੁੰਦੇ ਨੇ, ਪ੍ਰੰਤੂ ਕਹਿੰਦੇ ਸਤਿਗੁਰਾਂ ਦੀ ਪ੍ਰਾਪਤੀ ਤਾਂ ਹੁੰਦੀ ਹੈ ਜਾਂ ਉਹ ਵਾਹਿਗੁਰੂ ਉਹਨਾਂ ਸਤਿਗੁਰਾਂ ਦੇ ਨਾਲ ਮੇਲ ਦੇਵੇ। ਵਾਹਿਗੁਰੂ ਦੀ ਕਿਰਪਾ ਨਾਲ ਸਤਿਗੁਰੂ ਮਿਲਦੇ ਨੇ। ਸਹਿਜੇ ਨਾਮ ਤੇ ਆਈ ਹੈ ਗਿਆਨ ਪ੍ਰਗਟ ਹੋਏ। 429 ਅੰਗ ਤੇ ਫਰਮਾਉਂਦੇ ਨੇ ਸਹਿਜੇ ਹੁੰਦਾ ਸ਼ਾਂਤੀ ਨਾਲ ਵਾਹਿਗੁਰੂ ਦੇ ਨਾਮ ਨੂੰ ਧਿਆਈਏ ਤਾਂ ਗਿਆਨ ਹੌਲੀ 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 ਪ੍ਰਗਟ ਹੋ ਜਾਂਦਾ। ਮਿਹਨਤ ਕੀਤਿਆਂ ਕੀ ਨਹੀਂ ਮਿਲਦਾ, ਸਭ ਕੁਛ ਮਿਲਦਾ। ਮਹਾਰਾਜ ਕਹਿੰਦੇ ਪ੍ਰਭ ਘਾਲਿਆ ਕਾ ਕਿਸੇ ਕਾ ਇੱਕ ਤਿਲ ਨਾ ਗਵਾਈ। ਇੱਕ ਤਿਲ ਮਾਤਰ ਵੀ ਅਕਾਲ ਪੁਰਖ ਕਿਸੇ ਦੀ ਮਿਹਨਤ ਨੂੰ ਗਵਾਉਂਦੇ ਨਹੀਂ ਹਨ। ਸੋ ਮਹਾਰਾਜ ਕਹਿੰਦੇ ਨੇ ਜਿਵੇਂ ਕੋਈ 2 ਮਿੰਟ ਵੀ ਬਹਿ ਕੇ ਸਿਮਰਨ ਕਰਦਾ ਉਹਦਾ ਵੀ ਨਹੀਂ ਗਵਾਉਂਦੇ, 1 ਮਿੰਟ ਦਾ ਵੀ ਨਹੀਂ ਗਵਾਉਂਦੇ। ਇਹ ਮਨ ਮਤ ਜਾਣ ਹੈ ਹਰ ਦੂਰ ਹੈ ਸਦਾ ਵੇਖ ਹਦੂਰ। ਕਹਿ ਰਹੇ ਮਨ ਇਹ ਤੂੰ ਮਤਾਂ ਜਾਣ ਕੇ ਵਾਹਿਗੁਰੂ ਦੂਰ ਹੈ, ਉਹ ਤਾਂ ਸਦਾ ਹਾਜ਼ਰਾ ਹਜ਼ੂਰ ਆਪਾਂ ਨੂੰ ਹੁਣ ਵੀ ਦੇਖ ਰਿਹਾ। ਬਸ ਇਹ ਆਪਾਂ ਨੂੰ ਆਕਾਰ ਦਾ ਫਰਕ ਹੁੰਦਾ ਕਿ ਉਹ ਬੰਦਾ ਖੜਾ ਦੇਖਦਾ, ਪਰ ਵਾਹਿਗੁਰੂ ਤਾਂ ਸਦੀਵ ਕਾਲ ਵਿਆਪਕ ਹੋਣ ਕਰਕੇ ਹੀ ਦੇਖੀ ਜਾ ਰਿਹਾ ਆਪਾਂ ਨੂੰ। ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਉ। ਕਹਿੰਦੇ ਉਹ ਸਦਾ ਹੀ ਸੁਣਦਾ ਵਾਹਿਗੁਰੂ ਆਪਾਂ ਨੂੰ, ਇਸੇ ਪ੍ਰਕਾਰ ਸਦਾ ਹੀ ਆਪਣੇ ਕਰਤੱਬਾਂ ਨੂੰ ਵੇਖੀ ਜਾ ਰਿਹਾ। ਕਹਿੰਦੇ ਸਾਨੂੰ ਤਾਂ ਦਿਖਦਾ ਨਹੀਂ। ਕਹਿੰਦੇ ਸ਼ਬਦ ਰਹਿਆ ਭਰਪੂਰ, ਉਹ ਬ੍ਰਹਮ ਸਾਰੇ ਭਰਪੂਰ ਹੋ ਰਿਹਾ, ਉਹ ਸਾਰੇ ਸੰਸਾਰ ਵਿੱਚ ਪੂਰਨ ਹੋ ਰਿਹਾ, ਕਿਉਂਕਿ ਸ਼ਬਦ ਰੂਪ ਹੈ ਅਤੇ ਸ਼ਬਦ ਦੇ ਅਭਿਆਸ ਨਾਲ ਹੀ ਸ਼ਬਦ ਨੇ ਦਿਖਣਾ। ਜੇ ਤੂੰ ਅਭਿਆਸ ਕਰੇਗਾ ਤਾਂ ਤੈਨੂੰ ਨਜ਼ਰ ਆ ਜਾਏਗਾ ਵਾਹਿਗੁਰੂ। ਗੁਰਮੁਖ ਆਪ ਪਛਾਣਿਆ ਤਿੰਨੀ ਇੱਕ ਮਨ ਧਿਆਇਆ। ਜਿਨ੍ਹਾਂ ਗੁਰਮੁਖਾਂ ਨੇ ਇਕਾਗਰ ਮਨ ਹੋ ਕੇ ਨਾਮ ਨੂੰ ਧਿਆਇਆ, ਉਹਨਾਂ ਗੁਰਮੁਖਾਂ ਨੇ ਆਪਣਾ ਸਰੂਪ ਅੰਦਰੋਂ ਪਹਿਚਾਣ ਲਿਆ, ਮੇਰਾ ਅਸਲ ਸਰੂਪ ਕੀ ਹੈ, ਮੈਂ ਕੌਣ ਹਾਂ। ਆਪਾਂ ਜੋ ਹੁਣ ਆਪਣੇ ਆਪ ਨੂੰ ਸਮਝਦੇ ਹਾਂ ਉਹ ਨਹੀਂ ਆਪਾਂ ਹਾਂ, ਆਪਾਂ ਹੋਰ ਚੀਜ਼ ਹਾਂ। ਸਤਿਗੁਰੂ ਆਪਾਂ ਨੂੰ ਗੁਰਬਾਣੀ ਰਾਹੀਂ ਸਮਝਾਉਂਦੇ ਨੇ ਵੀ ਅਰੇ ਮਹਾਰਾਜ ਜੀ ਕਿਰਪਾ ਕਰਕੇ ਅੱਗੇ ਦੱਸਦੇ ਨੇ, ਸਦਾ ਰਵ ਹੈ ਫਿਰ ਆਪਣਾ ਸੱਚਾ ਨਾਮ ਸੁਖ ਪਾਇਆ। ਉਹ ਆਪਣੇ ਪੀਰੀ ਦੇ ਆਨੰਦ ਨੂੰ ਸਦਾ ਹੀ ਭੋਗਦੇ ਨੇ, ਸੱਚੇ ਨਾਮੀ ਦੇ ਨਾਮ ਕਰਕੇ ਸੁੱਖ ਨੂੰ ਉਹਨਾਂ ਨੇ ਹਮੇਸ਼ਾ ਹੀ ਪ੍ਰਾਪਤ ਕੀਤਾ। ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਮੇਰਿਆ ਮਨਾ ਤੇਰਾ ਕੋਈ ਵੀ ਸਹਾਇਕ ਨਹੀਂ, ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਦੇਖ ਲੈ। ਕਿਉਂ, ਗੁਰੂ ਸਾਹਿਬ ਤਾਂ ਨਹੀਂ ਕਹਿੰਦੇ ਕੋਈ ਗਲਤ ਗੱਲ ਜਾਂ ਝੂਠ ਤਾਂ ਨਹੀਂ ਕਹਿੰਦੇ ਸਤਿਗੁਰੂ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਲੋਕ ਪਰਲੋਕ ਦੇ ਮਾਲਕ ਨੇ, ਇਹ ਤਾਂ ਆਪਾਂ ਨੂੰ ਇੱਥੇ ਹੀ ਨੇੜੇ ਤੇੜੇ ਨਹੀਂ ਦਿਖਦਾ, ਤਾਂ ਆਪਾਂ ਨੂੰ ਕੀ ਗਾਹਾਂ ਦਿਖਣਾ। ਨੇੜੇ ਦਿਸੈ ਮਾਤ ਲੋਕ ਤੁਧ ਸੁੱਝੈ ਦੂਰ। ਸੋ ਜਿਵੇਂ ਰਾਮਕਲੀ ਕੀ ਵਾਰ ਸੱਤੇ ਬਲਵੰਡੇ ਹੁਣਾਂ ਨੇ ਆਖਿਆ ਕਿ ਸਾਨੂੰ ਆਮ ਲੋਕਾਂ ਨੂੰ ਤਾਂ ਨੇੜੇ ਦਿਸੈ ਮਾਤ ਲੋਕ, ਸਾਨੂੰ ਤਾਂ ਇੱਥੇ ਜੇ ਪਹਾੜੀ 'ਤੇ ਖੜ ਕੇ ਦੇਖੀਏ ਵੱਧ ਤੋਂ ਵੱਧ ਸਾਰੇ ਸ਼ਹਿਰ ਜੇ ਦਿਖ ਜਾਣਗੇ। ਜਾਂ ਅਸੀਂ ਹਮੇਸ਼ਾ ਕੀ ਸੋਚਦੇ ਹਾਂ ਆਪਣੇ ਘਰ ਬਾਰੇ, ਜਾਂ ਵੱਧ ਤੋਂ ਵੱਧ ਜਿਹੜੇ ਰਿਸ਼ਤੇਦਾਰ ਬੈਠੇ ਕਿਸੇ ਦੇਸ਼ ਵਿੱਚ ਇੰਡੀਆ 'ਚ ਬੈਠੇ ਉਹਨਾਂ ਬਾਰੇ ਸੋਚਦੇ ਹਾਂ। ਮਹਾਰਾਜ ਕਹਿੰਦੇ ਸੰਸਾਰੀ ਬੰਦੇ ਦੀ ਸੋਚ ਛੋਟੀ ਜਿਹੀ ਹੁੰਦੀ ਹੈ, ਪਰ ਤੇਰੀ ਤੁਝ ਸੁੱਝੈ ਦੂਰ। ਧੰਨ ਗੁਰੂ ਅੰਗਦ ਦੇਵ ਜੀ, ਤੈਨੂੰ ਬਹੁਤ ਦੂਰ ਦੀ ਪਰਲੋਕ ਤੱਕ ਦੀ ਸੁੱਝਦੀ ਹੈ, ਤੁਸੀਂ ਸਾਰਾ ਕੁਝ ਉੱਪਰ ਤੱਕ ਥੱਲੇ ਤੱਕ ਸਭ ਜਾਣਦੇ ਹੋ, ਇਸ ਕਰਕੇ ਤੁਸੀਂ ਸਾਨੂੰ ਦੱਸ ਵੀ ਦਿੰਦੇ ਹੋ ਸ਼ਬਦ ਦੇ ਰਾਹੀਂ। ਹਰ ਸਰਣਾਈ ਭੱਜ ਪਾਓ ਪਾਏ ਹਿਮੋਖ ਦੁਆਰ। ਕਹਿੰਦੇ ਦੁਨੀਆਂ ਨੂੰ ਛੱਡ ਕੇ ਭੱਜ ਕੇ ਚਲੇ ਜਾ, ਗੁਰੂ ਸਾਹਿਬ ਦੇ ਹਜ਼ੂਰੀ ਜਾ ਕੇ ਚਰਨਾਂ 'ਚ ਡਿੱਗ ਪਾ, ਹਰੀ ਦੀ ਸ਼ਰਨ ਭੱਜ ਕੇ ਪੈਣਾ ਕਰ, ਤਾਂ ਮੋਖ ਦਾ ਦੁਆਰਾ ਗਿਆਨ ਪ੍ਰਾਪਤ ਕਰੇਗਾ। ਕਿਵੇਂ, ਜਿਵੇਂ ਮਹਾਤਮਾ ਬੁੱਧ ਜੀ ਉਪਦੇਸ਼ ਦਿਆ ਕਰਦੇ ਜਿਹੜੇ ਪਿੰਡ ਵਿੱਚ, 30 ਸਾਲ ਤੱਕ ਉਪਦੇਸ਼ ਉੱਥੇ ਕੀਤਾ ਉਹਨਾਂ ਨੇ, ਲੋਕ ਆਉਂਦੇ ਰਹੇ। ਇੱਕ ਦੁਕਾਨਦਾਰ ਸੀ ਦੂਸਰੇ ਪਿੰਡ ਵਿੱਚ, ਲੋਕਾਂ ਨੇ ਲੰਘਦਿਆਂ ਪ੍ਰਸ਼ਾਦ ਲੈਣਾ, ਕੁਛ ਨੇ ਪਤਾਸੇ ਲੈਣੇ, ਕਿਸੇ ਨੇ ਕੁਛ, ਕਿੱਧਰ ਜਾ ਰਹੇ ਹੋ ਵੀ, ਕਹਿੰਦੇ ਉਪਦੇਸ਼ ਲੈਣ, ਗਿਆਨ ਲੈਣ ਜਾ ਰਹੇ ਹੋ। ਸੋ ਉਸ ਵਕਤ ਤੂੰ ਵੀ ਚੱਲ, ਕਹਿਣ ਲੱਗੇ ਨਹੀਂ ਗਾਹਕ ਬੜੇ ਆ, ਕੰਮ ਕਾਰ ਆ, ਹੱਟੀ ਛੱਡ ਕੇ ਜਾਣਾ ਔਖਾ ਹੈ। ਉਹ ਦੁਨੀਆਂ ਨੂੰ ਦੇਖਦਾ ਸੀ ਪਰ ਜਾਂਦਾ ਨਹੀਂ ਸੀ। ਇੱਕ ਦਿਨ ਕਿਸੇ ਨੇ ਕਿਹਾ ਮਹਾਤਮਾ ਬੁੱਧ ਜੀ ਅੱਜ ਸਰੀਰ ਛੱਡ ਰਹੇ ਨੇ, ਜਾ ਰਹੇ ਨੇ ਹੁਣ ਪਰਲੋਕ ਨੂੰ। ਦੁਕਾਨਦਾਰ ਨੇ ਸੋਚਿਆ ਮੈਂ ਤਾਂ ਰਹਿ ਹੀ ਗਿਆ, ਉਹ ਇੱਕਦਮ ਦੁਕਾਨ ਛੱਡ ਕੇ ਦੌੜਿਆ। ਮਹਾਤਮਾ ਜੀ ਜਿੱਥੇ ਸਰੀਰ ਛੱਡ ਰਹੇ ਅੰਦਰ ਕੁਟੀਆ 'ਚ ਬੈਠੇ, ਪਹਿਰੇਦਾਰ ਬਾਹਰ ਖੜ੍ਹੇ ਸੀ, ਉਹ ਕਹਿੰਦੇ ਹੁਣ ਨਹੀਂ ਜਾ ਸਕਦਾ, ਬਸ ਹੁਕਮ ਨਹੀਂ ਹੁਣ। ਉਹ ਰੌਲਾ ਪਾਵੇ ਮੈਂ ਗਿਆਨ ਲੈਣਾ, ਮੈਨੂੰ ਜਾਣ ਦਿਉ ਅੰਦਰ। ਮਹਾਤਮਾ ਜੀ ਨੇ ਸੁਣ ਲਿਆ, ਉਹ ਫਿਰ ਉਸੇ ਪ੍ਰਕਾਰ ਅਵਸਥਾ ਵਿੱਚ ਜਾਗਰਤ 'ਚ ਆ ਗਏ। ਆਵਾਜ਼ ਆਈ ਇਹਨੂੰ ਆਉਣ ਦਿਓ ਅੰਦਰ। ਉਹ ਅੰਦਰ ਗਿਆ, ਜਾ ਕੇ ਮੱਥਾ ਟੇਕ ਕੇ ਬੈਠ ਗਿਆ, ਰੋਣ ਲੱਗ ਗਿਆ, ਮੈਨੂੰ ਉਪਦੇਸ਼ ਦਿਓ। ਕਹਿੰਦੇ ਕਿੱਥੇ ਰਹਿਣਾ ਭਾਈ? ਕਹਿੰਦੇ ਜੀ ਆਹ ਲਾਗਲੇ ਪਿੰਡ ਰਹਿਣਾ, ਕੀ ਕਰਦਾ, ਦੁਕਾਨ ਕਰਦਾ। ਕਹਿੰਦੇ ਸਾਨੂੰ ਇੱਥੇ 30 ਸਾਲ ਹੋ ਗਏ ਉਪਦੇਸ਼ ਕਰਦਿਆਂ ਨੂੰ, ਤੂੰ ਪਹਿਲਾਂ ਨਾ ਆਇਆ। ਕਹਿੰਦਾ ਜੀ ਉਹ ਦੁਕਾਨ ਜੀ ਉਹ ਹੱਟੀ ਵੱਟੀ ਸਾਰਾ ਦੱਸਣ ਲੱਗ ਪਿਆ, ਗਾਹਕ ਆ ਗਏ, ਕਹਿੰਦੇ ਅੱਜ ਫਿਰ ਹੱਟੀ ਬੰਦ ਕੀਤੀ? ਕਹਿੰਦੇ ਨਹੀਂ ਜੀ, ਅੱਜ ਗਾਹਕ ਨਹੀਂ ਸੀ ਖੜ੍ਹੇ। ਕਹਿੰਦੇ ਖੜ੍ਹੇ ਸੀ, ਅੱਜ ਦੁਕਾਨ ਦਾ ਸੌਦਾ ਵੀ ਉੱਥੇ ਪਿਆ ਹੋਣਾ, ਅੱਜ ਪੈਸੇ ਵੀ ਗੱਲੇ ਛੱਡ ਆਇਆ ਹੋਣਾ। ਹਾਂਜੀ, ਅੱਜ ਕਿਉਂ ਭੱਜ ਕੇ ਆਇਆ? ਕਹਿੰਦਾ ਜੀ ਹੁਣ ਆਏ ਸੋਚਿਆ ਵੀ ਹੁਣ ਤਾਂ ਗੱਲ ਹੱਥੋਂ ਹੀ ਜਾ ਰਹੀ ਹੈ, ਜਾ ਕੇ ਉਪਦੇਸ਼ ਲਵਾਂ। ਕਹਿੰਦੇ ਭਲਿਆ ਮਾਨਸਾ, ਜੇ 30 ਸਾਲ ਪਹਿਲਾਂ ਮੇਰੇ ਕੋਲ ਤੂੰ ਆ ਜਾਂਦਾ, ਅੱਜ ਨੂੰ ਤੈਨੂੰ ਰੱਬ ਮਿਲਿਆ ਹੋਣਾ ਸੀ। 30 ਸਾਲ ਬਾਅਦ ਇਹ ਜਿਹੜੀ ਗੱਲ ਉਦੋਂ ਕਰਨੀ ਸੀ, ਇੱਕਦਮ ਛੱਡ ਕੇ ਭੱਜਣਾ ਸੀ ਤੂੰ। ਵੀ ਲੋਕੀ ਸਾਰੇ ਇਹੀ ਕੰਮ ਕਰਦੇ ਨੇ, ਜਦੋਂ ਐਂ ਦੇਖਦੇ ਨੇ ਹੁਣ ਐਂਡ 'ਤੇ ਗੱਲ ਆ ਗਈ, ਫਿਰ ਭੱਜਦੇ ਆ। ਕਹਿੰਦੇ ਬੁੜਾ ਹੋ ਕੇ ਨਾਮ ਜਪੂੰਗਾ, ਬੁੜਾ ਹੋ ਕੇ ਤਾਂ ਆਪਣੇ ਦੰਦ ਸੰਭਾਲੇਗਾ ਕਿ ਨਾਮ ਜਪੇਗਾ। ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ। ਸੋ ਇਸ ਪ੍ਰਕਾਰ ਸਤਿਗੁਰੂ ਕਹਿੰਦੇ ਨੇ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ। ਸੰਸਾਰ ਸਾਗਰ ਤੋਂ ਜੇ ਅਵਸਥਾ ਤਰਨ ਦੀ ਹੈ ਤਾਂ ਜਵਾਨੀ ਹੋਈ ਹੈ, ਫਿਰ ਗਾਂਹ ਜਾ ਕੇ ਤਾਂ ਇਹ ਸਾਰੇ ਕੰਮ ਬਹੁਤ ਔਖੇ ਹੁੰਦੇ ਹੈ, ਬਹੁਤ ਜ਼ੋਰ ਲੱਗਦਾ ਭਗਤੀ ਦੇ ਵਿੱਚ। ਸ਼ਬਦ ਸੁਣੀਐ ਸ਼ਬਦ ਬੁੱਝੀਐ ਸੱਚ ਰਹਿ ਲਿਵਲਾਏ। ਕਹਿੰਦੇ ਗੁਰ ਸ਼ਬਦ ਨੂੰ ਸੁਣਨਾ ਕਰ, ਗੁਰ ਸ਼ਬਦ ਨੂੰ ਸਮਝਣਾ ਕਰ, ਬੁੱਝਣਾ ਕਰ ਤੇ ਸੱਚ 'ਚ ਲਿਵ ਲਗਾਉਣਾ ਕਰ। ਸ਼ਬਦ ਹਉ ਮੈਂ ਮਾਰੀਐ ਸੱਚੈ ਮਹਿਲ ਸੁੱਖ ਪਾਏ। ਮਹਾਰਾਜ ਫਰਮਾਉਂਦੇ ਨੇ ਗੁਰ ਸ਼ਬਦ ਦੁਆਰਾ ਪਹਿਲਾਂ ਹਉਮੈ ਨੂੰ ਮਾਰਨਾ ਕਰ, ਕਿਉਂਕਿ ਸ਼ਬਦ ਤੋਂ ਬਿਨਾਂ ਕਿਸੇ ਦੀ ਹਉਮੈ ਨਹੀਂ ਮਰਦੀ। ਸ਼ਬਦ ਦਾ ਅਭਿਆਸ ਕਰ ਤਾਂ ਜਿਹੜਾ ਸੱਚੇ ਮਹਿਲੀ ਤੋਂ ਭਾਵ ਸਰੂਪ ਸੁੱਖ ਨੂੰ ਤੂੰ ਫੇਰ ਪ੍ਰਾਪਤ ਕਰ ਸਕਦਾ। ਸਰੂਪ ਤੱਕ ਜਾਣ ਲਈ ਇਹ ਹਉਮੈ ਨਹੀਂ ਵਿੱਚ ਅੜਿੱਕਾ ਪਾਇਆ ਹੋਇਆ, ਤੇ ਹਉਮੈ ਪਰੇ ਨਹੀਂ ਹਟਦੀ। ਮਹਾਰਾਜ ਕਹਿੰਦੇ ਸ਼ਬਦ ਦੇ ਰਾਹੀਂ ਹਉਮੈ ਨੂੰ ਮਾਰ ਕੇ ਸਰੂਪ ਤੱਕ ਜਾਇਆ ਜਾ ਸਕਦਾ। ਇਸ ਯੁੱਗ ਮਹਿ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਸਤਿਗੁਰੂ ਕਲਯੁੱਗ ਦਾ ਕਹਿੰਦੇ ਨੇ ਵੀ ਕਲਯੁੱਗ ਦੇ ਵਿੱਚ ਨਾਮ ਦੀ ਸੋਭਾ ਹੈ, ਇਹਦੇ 'ਚ ਹੋਰ ਨਹੀਂ ਕੋਈ ਗੱਲ ਚੱਲਦੀ। ਨਾਮ ਤੋਂ ਬਿਨਾਂ ਜੀਵ ਦੀ ਸੋਭਾ ਨਹੀਂ ਹੁੰਦੀ। ਇਹ ਜਿਹੜੀ ਤੇਰੇ ਕੋਲ ਮਾਇਆ ਦੀ ਸੋਭਾ, ਤੂੰ ਕਹਿੰਦਾ ਮੇਰੇ ਕੋਲ ਬੜੇ ਪੈਸੇ, ਮਾਇਆ ਦੀ ਸੋਭਾ ਤਾਂ 4 ਦਿਨ ਰਹਿਣ, ਜ਼ਿੰਦਗੀ 4 ਦਿਨ ਆ, ਚੱਲ ਸਾਰੀ ਜ਼ਿੰਦਗੀ ਰਹਿ ਲਓ, ਮੰਨ ਲਓ ਵੀ ਸਰੀਰ ਛੱਡਣਾ ਨਹੀਂ। ਇਹਦੇ ਜਾਂਦਿਆਂ ਹੀ ਕੋਈ ਬਿਲਮ ਦੇਰ ਨਹੀਂ ਹੁੰਦੀ, ਬਿਲਮ ਦਾ ਅਰਥ ਦੇਰ ਹੁੰਦਾ। ਜਦੋਂ ਮਾਇਆ ਹੀ ਚਲੇ ਗਈ ਫਿਰ ਕਾਹਦੀ ਸੋਭਾ ਰਹਿਣੀ ਹੈ? ਜਦ ਤੱਕ ਸੰਭਾਲ ਸਕਦਾ ਹੀ ਸੰਭਾਲੀ ਗਿਆ, ਜਦੋਂ ਸਰੀਰ ਹੀ ਨਾ ਕੰਮ ਕਰਿਆ ਤੇਰਾ, ਮਾਇਆ ਜਿੰਨੀ ਮਰਜ਼ੀ ਹੋਵੇ। ਫਿਰ ਬੜੇ ਬੜੇ ਰਾਜਿਆਂ ਨੂੰ ਉਹਨਾਂ ਦੇ ਲੜਕਿਆਂ ਨੇ ਕੈਦ ਵਿੱਚ ਪਾਤਾ, ਸ਼ਾਹਜਹਾਂ ਵਰਗਿਆਂ ਨੂੰ ਨਦਰ ਪੱਠੀ ਜੇ ਕਰੇ, ਸੁਲਤਾਨਾ ਘਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏਗਾ। ਜਿੰਨੀ ਨਾਮ ਵਿਸਾਰਿਆ ਸੇ ਮੂਹੇ ਮਰ ਜਾਹੇ, ਹਰ ਰਸ ਸਾਧ ਨਾ ਆਇਓ ਬਿਸ਼ਟਾ ਮਾਹੇ ਸਮਾਹੇ। ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਭੁਲਾਇਆ, ਉਹ ਜੀਵ ਮਾਰੀ ਮਰ ਜਾਂਦੇ ਨੇ, ਜਿਉਂਦੇ ਹੀ ਮਰ ਜਾਂਦੇ ਨੇ ਉਹ। ਜਿਨ੍ਹਾਂ ਨੂੰ ਹਰੀ ਨਾਮ ਦਾ ਸਵਾਦ ਆਇਆ, ਮਹਾਰਾਜ ਕਹਿੰਦੇ ਉਹ ਮਰ ਕੇ ਗੰਦਗੀ ਦੇ ਵਿੱਚ ਸਮਾ ਜਾਂਦੇ ਨੇ, ਕੀੜੇ ਬਣਾ ਦਿੰਦੇ ਉਹਨਾਂ ਗੰਦਗੀ ਦੇ। ਇੱਕ ਆਪੇ ਬਖਸ਼ ਮਿਲਾਇਨ ਅੰਨ ਨਾਮੇ ਲਾਏ। ਇੱਕ ਨਾ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਿਆ, ਰਾਤ ਦਿਨੇ ਨਾਮ ਜਾਪ ਦੇ ਵਿੱਚ ਲਗਵਾ ਕੇ। ਫਿਰ ਜਾਪ ਬਹੁਤ ਕਰਾਉਂਦੇ ਨੇ, ਜਦੋਂ ਬਖਸ਼ ਨਾ ਹੋਵੇ ਸਿਮਰਨ ਬਹੁਤ ਕਰਾਉਂਦੇ ਨੇ, ਫਿਰ ਬਖਸ਼ ਲੈਂਦੇ ਨੇ। ਫਿਰ ਇਹ ਨਹੀਂ ਹੁੰਦਾ 10 ਮਿੰਟ ਮੈਂ ਕਰ ਲਿਆ। ਇੱਕ ਜਿਵੇਂ ਸਿੰਘ ਨੂੰ ਬਖਸ਼ਣਾ ਸੀ, 70 ਘੰਟੇ ਲਗਾਤਾਰ ਹੀ ਉਹਨੂੰ ਸ਼ਹੀਦ ਸਿੰਘ ਸਿਮਰਨ ਕਰਾਏ ਗਏ। ਉਹ ਕਹੇ ਮੈਂ ਪਾਣੀ ਪੀਣਾ, ਕਹਿੰਦੇ ਮੈਂ ਮਾੜਾ ਜਿਹਾ ਪਾਣੀ ਪੀ ਲੈ, ਬਾਕੀ ਤੈਨੂੰ ਕੁਛ ਨਹੀਂ ਖਾਣ ਦੇਣਾ। ਕਹਿੰਦੇ ਕਿਉਂਕਿ ਤੇਰੀ ਇੱਥੋਂ ਹੁਣ ਉਮਰ ਟੁੱਟੀ ਹੋਈ ਹੈ, ਅਤੇ ਅਸੀਂ ਹੁਣ ਤੈਨੂੰ 70-72 ਘੰਟੇ ਸਿਮਰਨ ਲਗਾਤਾਰ ਉੱਚੀ ਉੱਚੀ ਕਰਾਉਣਾ। ਸਿਮਰਨ ਕਰਵਾ ਕੇ ਫਿਰ ਉਹਨੂੰ ਨਵੀਂ ਜ਼ਿੰਦਗੀ ਦੇ ਕੇ ਫਿਰ ਉਹ ਸਿੰਘ ਨੇ ਅੰਮ੍ਰਿਤ ਛਕਿਆ, ਗੁਰੂ ਵਾਲਾ ਬਣਿਆ ਬਾਅਦ ਵਿੱਚ। ਇਸ ਕਰਕੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਬਖਸ਼ਣਾ ਉਹਨਾਂ ਨੂੰ ਤਾਂ ਰਾਤ ਦਿਨ ਇੱਕੋ ਹੀ ਕੰਮ ਫੜਾ ਦੇ, ਮਾਲਾ ਫੜ ਲੈ। ਸੱਚ ਕਮਾਵੈ ਸੱਚ ਰਹਿ ਸੱਚੇ ਸੱਚ ਸਮਾਹੇ। ਜਿਹੜੇ ਇਨਸਾਨ ਸੱਚ ਨਾਮ ਨੂੰ ਕਮਾਉਂਦੇ ਨੇ, ਉਹ ਮਨ ਕਰਕੇ ਸੱਚ ਨਾਮ ਦੇ ਵਿੱਚ ਰਹਿੰਦੇ ਨੇ, ਅਤੇ ਤਨ ਕਰਕੇ ਉਹ ਸੱਚੇ ਪੁਰਸ਼ ਜਿਹੜੇ ਹੁੰਦੇ ਨੇ, ਸੱਚ ਸਰੂਪ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰੇ ਤਨ ਮਨ ਕਰਕੇ ਹੀ ਪਰਮੇਸ਼ੁਰ ਦੇ ਵਿੱਚ ਹੀ ਵਧੇਹ ਮੁਕਤ ਹੋ ਕੇ ਲੀਨ ਹੋ ਜਾਂਦੇ ਨੇ। ਬਿਨ ਸ਼ਬਦ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਏ। ਮਨਮੁਖ ਜੀਵ ਗੁਰ ਸ਼ਬਦ ਤੋਂ ਬਿਨਾਂ ਹੋਣ ਕਰਕੇ ਨਾ ਪਰਮੇਸ਼ੁਰ ਜਸ ਨੂੰ ਸੁਣਦਾ, ਨਾ ਹੀ ਉਹਦੇ ਦਰਸ਼ਨ ਨੂੰ ਵੇਖਦਾ। ਇਹ ਜਿਹੜਾ ਜੀਵ ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਰਹਿਤ ਹੋਣ ਕਰਕੇ ਬੋਲਾ, ਸੁਰਤੀ ਸਿਮਰਤੀ ਰੂਪ ਅੱਖਾਂ ਤੋਂ ਬਿਨਾਂ ਹੋਣ ਕਰਕੇ ਇਹ ਜੀਵ ਅੰਨਾ ਹੋ ਰਿਹਾ ਤੇ ਭਰਮਣ ਦੇ ਵਿੱਚ ਆਇਆ ਫਿਰਦਾ, ਭਟਕਿਆ ਹੋਇਆ ਇਹ। ਬਿਨ ਨਾਵੈ ਦੁੱਖ ਜ ਪਾਏ ਸੀ, ਨਾਮ ਮਿਲੈ ਤਿਸੈ ਰਜਾਏ। ਨਾਮ ਤੋਂ ਬਿਨਾਂ ਦੁੱਖ ਪਾਏਗਾ। ਕਹਿੰਦੇ ਧਿਆਨ ਕਰ ਲੈ ਇਸ ਗੱਲ 'ਚ, ਉਹ ਪਰਮੇਸ਼ੁਰ ਦੀ ਆਗਿਆ ਨਾਲ ਨਾਮ ਮਿਲਦਾ। ਦੱਸਦੇ ਤਾਂ ਨੇ, ਕਹਿੰਦੇ ਥੋੜ੍ਹਾ ਬਹੁਤ ਜ਼ੋਰ ਲਾਓ, ਬੇਨਤੀ ਕਰਕੇ ਮੰਗ ਲਓ, ਮਹਾਰਾਜ ਕਿਰਪਾ ਕਰੋ। ਜਿਨ ਬਾਣੀ ਸਿਉਂ ਚਿੱਤ ਲਾਇਆ, ਸੇ ਜਨ ਨਿਰਮਲ ਪਰਵਾਨ। ਜਿਨ੍ਹਾਂ ਨੇ ਗੁਰਬਾਣੀ ਦੇ ਨਾਲ ਚਿੱਤ ਜੋੜਿਆ, ਉਹ ਜੀਵ ਜਿਹੜੇ ਨੇ ਨਿਰਮਲ ਹੋ ਗਏ, ਫਿਰ ਉਹ ਪ੍ਰਵਾਨ ਹੋ ਗਏ ਪਰਮੇਸ਼ਰ ਨੂੰ। ਨਾਨਕ ਨਾਮ ਤਿਨਾ ਕਦੇ ਨਾ ਵਿਸਰੈ, ਸੇ ਦਰ ਸੱਚੇ ਜਾਣ। ਉਹਨਾਂ ਨੂੰ ਕਦੇ ਨਾਮ ਨਹੀਂ ਭੁੱਲਦਾ, ਕਿਉਂਕਿ ਨਾਮ ਤਾਂ ਨਹੀਂ ਭੁੱਲਦਾ ਕਿ ਨਾਮੀ ਉਹਨੂੰ ਨਾਮ ਯਾਦ ਕਰਵਾਈ ਰੱਖਦਾ। ਇਸ ਲਈ ਉਹ ਪੁਰਸ਼ ਪਰਮੇਸ਼ਰ ਦੇ ਦਰ ਵਿੱਚ ਸੱਚੇ ਜਾਣੇ ਜਾਂਦੇ। ਸੁੱਤੇ ਵੀ ਨਾਮ ਜਪਦੇ, ਜਾਗਦੇ ਵੀ ਨਾਮ ਜਪਦੇ ਆ। ਆਸਾ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਫਰਮਾਉਂਦੇ ਆਸਾ ਰਾਗ ਦੇ ਵਿੱਚ, ਸਬਦਾ ਉਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ। ਸਬਦਾ ਤੋਂ ਭਾਵ ਦੱਦੇ ਨੂੰ ਕਨੌੜਾ ਹੋਣ ਕਰਕੇ, ਜੇ ਹੋੜਾ ਹੁੰਦਾ ਫਿਰ ਦੱਦੇ ਹੋੜਾ ਦੋ ਤੇ ਦੱਦੇ ਕਨੌੜਾ ਦੋ। ਮਹਾਰਾਜ ਫਰਮਾਉਂਦੇ ਨੇ ਸਬਦਾ ਹੀ ਭਗਤ ਜਾਪਦੇ, ਗੁਰਾਂ ਦੇ ਸ਼ਬਦਾ ਹੁੰਦਾ, ਉਪਦੇਸ਼ ਕਰਕੇ ਹੀ ਭਗਤ ਜਾਣੇ ਜਾਂਦੇ ਨੇ, ਜਿਨ੍ਹਾਂ ਦੀ ਉਚਾਰੀ ਹੋਈ ਬਾਣੀ ਸੱਚੀ ਹੁੰਦੀ ਹੈ। ਵਿੱਚੋਂ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵਾ ਹੋਏ। ਜਿਸ ਵੇਲੇ ਵਾਹਿਗੁਰੂ ਨਾਮ ਨੂੰ ਮੰਨਿਆ ਤੇ ਹਿਰਦੇ ਵਿੱਚੋਂ ਆਪਾ ਭਾ ਅਹੰਕਾਰ ਜਿਹੜਾ ਨਿਵਿਰਤ ਹੋਇਆ, ਤਾਂ ਸੱਚ 'ਚ ਮਿਲਾਪ ਹੋਇਆ ਜੀਵ ਦਾ। ਹਰ ਹਰ ਨਾਮ ਜਨ ਕੀ ਪਤ ਹੋਏ। ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪੇ ਤਾਂ ਬੰਦੇ ਦੀ ਇੱਜ਼ਤ ਹੁੰਦੀ ਆ। ਕਿੰਨਾ ਹੀ ਬੰਦਾ ਦੁਨੀਆਂ 'ਚ ਡਿੱਗਿਆ ਹੋਵੇ, ਮਾੜਾ ਹੋਵੇ, ਕੋਈ ਉਹਦੀ ਇੱਜ਼ਤ ਨਾ ਕਰਦਾ ਹੋਵੇ, ਕਹਿੰਦੇ ਸਭ ਕੁਝ ਛੱਡ ਕੇ ਨਾਮ ਜਪੀ ਜਾਵੇ ਰਾਤ ਦਿਨ, ਦੁਨੀਆਂ ਉਹਦੀ ਇੱਜ਼ਤ ਕਰੂਗੀ। ਸਫਲ ਤਿੰਨਾਂ ਕਾ ਜਨਮ ਹੈ, ਤਿੰਨ ਮਨ ਹੈ ਸਭ ਕੋਇ ਰਹਾਓ। ਉਹਨਾਂ ਦਾ ਜਿਹੜਾ ਮਨੁੱਖਾ ਜਨਮ ਸਫਲ ਹੈ, ਸਭ ਕੋਈ ਉਹਨਾਂ ਦੀ ਆਗਿਆ ਨੂੰ ਮੰਨਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਹਉਮੈ ਮੇਰਾ ਜਾਤ ਹੈ ਅਤ ਕ੍ਰੋਧ ਅਭਿਮਾਨ। ਹਉਮੈ ਅਤੇ ਮੇਰਾ ਪਦਾਰਥ ਜਾਤੀ ਅਭਿਮਾਨ ਅਤੇ ਅਤਿਅੰਤ ਕ੍ਰੋਧ ਦੇ ਸਹਿਤ ਹੋ ਰਿਹਾ ਜੀਵ। ਸ਼ਬਦ ਮਰੈ ਤਾਂ ਜਾਤ ਜਾਏ, ਜੋਤੀ ਜੋਤ ਮਿਲੈ ਭਗਵਾਨ। ਮਹਾਰਾਜ ਕਹਿੰਦੇ ਗੁਰਾਂ ਦੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਪਹਿਲਾਂ ਮਰੇ ਬੰਦਾ ਅੰਦਰੋਂ, ਫਿਰ ਜਾਤੀ ਅਭਿਮਾਨ ਤੋਂ ਮਰੇ, ਕ੍ਰੋਧ ਤੇ ਹਉਮੈ ਮੇਰਾ ਆਦਿਕ ਸਭ ਚਲਿਆ ਜਾਂਦਾ ਹੌਲੀ ਹੌਲੀ, ਕਿਉਂਕਿ ਸ਼ਬਦ ਇਹੋ ਜਿਹਾ ਜਿਹੜਾ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਦਾ। ਅਤੇ ਸੋ ਖੱਟ ਭਗਾ ਸੰਪੰਨ ਜੋ ਭਗਵਾਨ ਜੋਤੀ ਹੈ, ਉਹਦੇ ਨਾਲ ਇਹਦੀ ਜੋਤ ਜਾ ਕੇ ਮਿਲ ਜਾਂਦੀ ਹੈ। ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ। ਪੂਰਾ ਸਤਿਗੁਰੂ ਮੈਨੂੰ ਮਿਲਿਆ, ਇਸੇ ਕਰਕੇ ਸਾਡਾ ਮਨੁੱਖਾ ਜਨਮ ਜਿਹੜਾ ਹੈ ਸਫਲਾ ਹੋ ਗਿਆ। ਨਾਮ ਨਵੈ ਨਿਧ ਪਾਇਆ, ਭਰੇ ਅਖੁੱਟ ਭੰਡਾਰਾ। ਜਦੋਂ ਕਿਰਪਾ ਹੋਈ, ਜਿਸ ਵੇਲੇ ਗੁਰਾਂ ਕੋਲੋਂ ਨੌ ਨਿਧੀਆਂ ਦੇ ਦਾਤੇ ਜੋ ਨਾਮ ਹੈ ਉਹਨੂੰ ਪ੍ਰਾਪਤ ਕੀਤਾ, ਤਾਂ ਅੰਤਹਿ ਕਰਨ ਰੂਪ ਭੰਡਾਰਾ ਜਿਹੜਾ ਸੀ ਅਮੁੱਕ ਭਰ ਗਿਆ, ਅਮੁੱਕ ਜਿਹੜਾ ਨਾ ਮੁੱਕੇ। ਫਿਰ ਕਹਿੰਦੇ ਫਿਰ ਅੱਗੇ ਵੀ ਵੰਡੀ ਗਿਆ ਮੈਂ, ਕਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਉਹ ਜਾਈ। ਹੁਣ ਮੇਰੇ ਕੋਲ ਉਸ ਨਾਮ ਰਾਸੀ ਦੇ ਵਪਾਰੀ ਆਉਣ ਲੱਗ ਪਏ। ਆਵੈ ਹੈ ਇਸ ਰਾਸੀ ਕੇ ਵਪਾਰੀਏ ਜਿਨ੍ਹਾਂ ਨਾਮ ਪਿਆਰਾ। ਇਸ ਰਾਸ ਦੇ ਖਰੀਦਣ ਨੂੰ ਉਹ ਵਪਾਰੀ ਪੁਰਸ਼ ਆਉਣ ਲੱਗ ਪਏ ਜਿਨ੍ਹਾਂ ਨੂੰ ਨਾਮ ਪਿਆਰਾ। ਹੁੰਦੇ ਤਾਂ ਥੋੜ੍ਹੇ ਹੀ ਆ, ਇਕੱਠ ਬਾਹਲਾ ਇਕੱਠ ਜਾ ਨਹੀਂ ਹੁੰਦਾ ਉਹਨਾਂ ਦਾ, ਇੱਕ ਅੱਧਾ ਹੀ ਕਿਤੇ ਆਉਂਦਾ, ਕਦੇ ਦੂਜਾ ਆ ਗਿਆ, ਕਦੇ ਤੀਜਾ ਆ ਗਿਆ, ਕੋਈ ਕੋਈ ਨਾਮ ਦੇ ਵਾਲੇ ਪਾਸੇ ਲੱਗਦਾ। ਗੁਰਮੁਖ ਹੋਵੈ ਸੋ ਤਨ ਪਾਏ, ਤਿੰਨਾ ਯੰਤਰ ਸ਼ਬਦ ਵਿਚਾਰਾ। ਜੋ ਗੁਰਮੁਖ ਹੁੰਦਾ ਉਹੀ ਨਾਮ ਧਨ ਨੂੰ ਪ੍ਰਾਪਤ ਕਰਦਾ, ਉਹਨਾਂ ਦੇ ਅੰਦਰ ਬ੍ਰਹਮ ਦਾ ਵਿਚਾਰ ਹੁੰਦਾ, ਕਿਉਂਕਿ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ। ਮਨਮੁਖ ਜੋ ਹੰਕਾਰੀ ਨੇ, ਉਹ ਭਗਤੀ ਦੀ ਸਾਰ ਸੰਭਾਲ ਕਰਨਾ ਜਾਣਦੇ ਹੀ ਨਹੀਂ, ਕਿਉਂਕਿ ਉਹ ਪਹਿਲਾਂ ਤਾਂ ਹੰਕਾਰ ਹੀ ਬੜਾ ਚੜਿਆ ਹੁੰਦਾ, ਮਨ ਦੇ ਮਗਰ ਲੱਗਿਆ ਹੁੰਦਾ ਉਹ ਬੰਦਾ। ਮਹਾਰਾਜ ਇਹ ਐਸਾ ਕਿਉਂ, ਸਾਰੇ ਕਿਉਂ ਨਹੀਂ ਭਗਤੀ ਕਰਦੇ? ਕਹਿੰਦੇ ਇਹ ਵੀ ਸਾਡੀ ਲੀਲਾ ਹੈ। ਧੁਰਹੋਂ ਆਪ ਖੁਆਇਨ ਜੂਐ ਬਾਜੀ ਹਾਰੀ। ਕਹਿੰਦੇ ਉਹ ਧੁਰ ਤੋਂ ਪਰਮੇਸ਼ੁਰ ਨੇ ਆਪ ਹੀ ਉਹਨਾਂ ਨੂੰ ਆਪਣੇ ਵੱਲੋਂ ਭੁਲਾ ਦਿੱਤਾ, ਇਸ ਕਰਕੇ ਸੰਸਾਰ ਜੂਏ ਵਿੱਚ ਉਹਨਾਂ ਨੇ ਮਨੁੱਖਾ ਦੇਹ ਰੂਪੀ ਬਾਜੇ ਐਵੇਂ ਖਾਣ ਪੀਣ ਸਾਉਣ 'ਚ ਹੀ ਹਾਰ ਲਈ ਹੈ। ਬਿਨ ਪਿਆਰੈ ਭਗਤ ਨਾ ਹੋਵਈ, ਨਾ ਸੁੱਖ ਹੋਏ ਸਰੀਰ। ਪਿਆਰੇ ਗੁਰਾਂ ਤੋਂ ਬਿਨਾਂ ਹਰੀ ਦੀ ਭਗਤੀ ਨਹੀਂ ਹੁੰਦੀ, ਅਤੇ ਨਾ ਹੀ ਸਰੀਰ 'ਚ ਸੁੱਖ ਪ੍ਰਾਪਤ ਹੁੰਦਾ। ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ। ਜਦੋਂ ਪ੍ਰੇਮ ਰੂਪ ਪਦਾਰਥ ਨੂੰ ਪਾਈਏ ਨਾ, ਕਹਿੰਦੇ ਉਦੋਂ ਗੁਰ ਭਗਤੀ ਕਰਕੇ ਮਨ ਧੀਰਜ ਨੂੰ ਪ੍ਰਾਪਤ ਕਰਦਾ। ਇਹ ਪ੍ਰੇਮ ਪਦਾਰਥ ਇੱਕ ਤਾਂ ਆਪਾਂ ਨੂੰ ਮਿਲਿਆ ਹੀ ਹੋਇਆ ਜਨਮ ਪਦਾਰਥ, ਉਹਦੇ ਬਾਅਦ ਮਿਲਦਾ ਨਾਮ ਪਦਾਰਥ, ਸੋ ਪ੍ਰੇਮ ਪਦਾਰਥ, ਫਿਰ ਨਾਮ ਪਦਾਰਥ, ਤਿੰਨ ਹੋ ਗਏ। ਇਸੇ ਪ੍ਰਕਾਰ ਫਿਰ ਗਿਆਨ ਪਦਾਰਥ, ਫਿਰ ਮੁਕਤ ਪਦਾਰਥ। ਇਹ ਪਦਾਰਥ ਨੇ ਬਾਣੀ ਚ ਪੰਜ। ਪ੍ਰੇਮ ਪਦਾਰਥ ਪਾਈਐ ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ। ਹੁਣ ਜਿਹਦੇ ਕੋਲੋਂ ਵਾਹਿਗੁਰੂ ਭਗਤੀ ਕਰਾਉਂਦਾ ਉਹੀ ਪੁਰਸ਼ ਗੁਰ ਸ਼ਬਦ ਦੇ ਵਿਚਾਰ ਦੁਆਰਾ ਭਗਤੀ ਕਰਦਾ, ਕਿਉਂਕਿ ਗੁਰੂ ਦੇ ਸ਼ਬਦ ਦੀ ਵਿਚਾਰ ਆਪਾਂ ਨੂੰ ਭਗਤੀ ਵਾਲੇ ਪਾਸੇ ਪ੍ਰੇਰਦੀ ਹੈ, ਭਾਈ ਭਗਤੀ ਕਰੋ। ਹਿਰਦੈ ਏਕੋ ਨਾਮ ਵਸੈ ਹਉਮੈ ਦੁਬਿਧਾ ਮਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਹਿਰਦੇ ਵਿੱਚ ਇੱਕ ਨਾਮ ਵਸ ਜਾਵੇ ਤਾਂ ਹਉਮੈ ਸਹਿਤ ਦੁਬਿਧਾ ਨੂੰ ਮਾਰ ਦਿੰਦਾ। ਇਸੇ ਗੱਲ 'ਤੇ ਜ਼ੋਰ ਦੇਣਾ ਕਿ ਨਾਮ ਹਿਰਦੇ 'ਚ ਵਸੇ। ਔਰ ਸਤਿਗੁਰ ਪੂਰਾ ਭਇਆ ਕਿਰਪਾਲ, ਹਿਰਦੈ ਵਸਿਆ ਸਦਾ ਗੋਪਾਲ। ਮਹਾਰਾਜ ਕਹਿੰਦੇ ਨੇ ਹਿਰਦੇ 'ਚ ਨਾਮ ਵਸਾਉਣ ਲਈ ਵੀ ਬੇਨਤੀ ਕਰਨੀ ਪੈਂਦੀ ਹੈ। ਭਗਤਾਂ ਕੀ ਜਾਤ ਪਤ ਏਕੋ ਨਾਮ ਹੈ ਆਪੇ ਲਏ ਸਵਾਰ। ਭਗਤਾਂ ਦੀ ਜਾਤੀ, ਭਗਤਾਂ ਦੀ ਪੰਗਤੀ, ਜਾਤ ਵਿੱਚ ਗਾਹਾਂ ਪੰਗਤੀ ਹੁੰਦੀ ਹੈ। ਸੋ ਜਿਵੇਂ ਇੱਕ ਜਾਤ ਹੈ ਉਹਦੇ ਵਿੱਚ ਅੱਗੇ ਕਈ ਪ੍ਰਕਾਰ ਦੀਆਂ ਸ਼੍ਰੇਣੀਆਂ ਹੁੰਦੀਆਂ ਨੇ, ਬਈ ਇਹ ਇਹਨਾਂ ਦਾ ਗੋਤ ਨੀਵਾਂ, ਇਹਨਾਂ ਦਾ ਉੱਚਾ, ਇੱਦਾਂ ਸ਼੍ਰੇਣੀਆਂ ਜੀ ਬਣਾ ਲੈਂਦੇ, ਅੱਗੇ ਤੋਂ ਅੱਗੇ ਵੱਟਾਂ ਜੀਆਂ ਪਾਈਆਂ ਹੁੰਦੀਆਂ ਨੇ। ਪਤ ਹੁੰਦੀ ਇੱਜ਼ਤ, ਸੋ ਇੱਜ਼ਤ ਇੱਕ ਨਾਮ ਹੀ ਹੈ ਆਪਣੇ ਕੋਲ। ਭਗਤਾਂ ਨੂੰ ਆਪ ਹੀ ਪਰਮੇਸ਼ੁਰ ਸਵਾਰ ਲੈਂਦਾ ਜੇ ਕੋਈ ਉਹਨਾਂ ਦਾ ਹੋਵੇ ਵੀ ਕੰਮ ਖਰਾਬ, ਮਹਾਰਾਜ ਜੀ ਕਿਰਪਾ ਕਰ ਦੇਣ, ਹੌਲੀ ਹੌਲੀ ਆਪੇ ਹੀ ਸਵਾਰ ਲੈਂਦੇ ਨੇ, ਸਮਝਾਈ ਜਾਂਦੇ ਰਹਿੰਦੇ ਨੇ। ਆ ਜਿਹਨਾਂ ਗੁਰਮੁਖਾਂ ਦੇ ਹਿਰਦੇ 'ਚ ਨਾਮ ਵੱਸਦਾ ਉਹਨਾਂ ਦੀਆਂ ਨਿਰਾਲੀਆਂ ਹੀ ਗੱਲਾਂ ਹੁੰਦੀਆਂ ਨੇ। ਮਹਾਰਾਜ ਉਹਨਾਂ ਨੂੰ ਆਪ ਸੰਥਿਆ ਕਰਾਉਂਦੇ, ਆਪ ਦੱਸੀ ਜਾਂਦੇ ਰਹਿਤ, ਆਹ ਠੀਕ ਨਹੀਂ, ਆ ਇੱਦਾਂ ਨਹੀਂ ਕਰਨਾ, ਸਵਾਰ ਲੈਂਦੇ ਨੇ। ਮਹਾਰਾਜ ਕਹਿੰਦੇ ਤੁਸੀਂ ਜੇ ਗੁਰੂ ਵਾਲੇ ਬਣੋ, ਗੁਰੂ ਤੁਹਾਨੂੰ ਸਵਾਰ ਦੇਵੇਗਾ। ਸਦਾ ਸਰਨਾਈ ਤਿਸ ਕੀ ਜਿਉਂ ਭਾਵੈ ਤਿਉਂ ਕਾਰਜੋ ਸਾਰੇ। ਭਗਤ ਸਦਾ ਹੀ ਉਸ ਪਰਮੇਸ਼ੁਰ ਦੀ ਸ਼ਰਨ 'ਚ ਪਏ ਰਹਿੰਦੇ ਨੇ, ਜਿਵੇਂ ਵਾਹਿਗੁਰੂ ਨੂੰ ਭਾਉਂਦਾ ਉਵੇਂ ਹੀ ਉਹ ਭਗਤਾਂ ਦੇ ਕਾਰਜ ਨੂੰ ਪੂਰਿਆਂ ਕਰਦਾ। ਭਗਤ ਨਿਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ। 430 ਅੰਗ 'ਤੇ ਫਰਮਾਉਂਦੇ ਨੇ ਅੱਲਾਹ। ਅੱਲਾਹ ਕਿਉਂ ਕਹਿੰਦੇ ਨੇ? ਕਿਉਂਕਿ ਅਲੱਖ ਹੈ, ਲੱਖਣੇ ਤੋਂ ਰਹਿਤ ਪਰਮਾਤਮਾ ਦੀ ਭਗਤੀ ਹੋਰਨਾਂ ਦੇਵੀ ਦੇਵਤਿਆਂ ਦੀ ਭਗਤੀ ਤੋਂ ਅਸੰਗ ਹੈ, ਪਰ ਗੁਣਾਂ ਦੇ ਵਿਚਾਰ ਦੁਆਰਾ ਜਾਣੀ ਜਾਂਦੀ ਹੈ। ਸੋ ਇਸ ਕਰਕੇ ਪਹਿਲਾਂ ਗੁਰਾਂ ਦੇ ਕੋਲ ਆਵੇ, ਫਿਰ ਸਤਿਗੁਰੂ ਗੁਣ ਦੱਸਦੇ ਨੇ, ਸਤ ਸੰਤੋਖ ਦਇਆ ਧਰਮ ਵਿਚਾਰ, ਫਿਰ ਨਾਮ ਦੱਸਦੇ ਨੇ, ਫਿਰ ਨਾਮ ਜਪੇ। ਨਾਨਕ ਨਾਮ ਹਿਰਦੈ ਵਸੈ ਭੈ ਭਗਤੀ ਨਾਮ ਸਵਾਰ। ਮਹਾਰਾਜ ਫਰਮਾਉਂਦੇ ਨੇ ਭੈ ਅਤੇ ਭਗਤੀ ਦੇ ਸਹਿਤ ਹੋ ਕੇ ਜੇ ਨਾਮ ਹਿਰਦੇ 'ਚ ਵਸ ਜਾਏ ਤਾਂ ਨਾਮੀ ਪਰਮਾਤਮਾ ਇਹਦੇ ਸਾਰੇ ਕਰਤੱਬਾਂ ਨੂੰ ਸਵਾਰ ਦਿੰਦਾ। ਕਈ ਵਾਰੀ ਭਗਤਾਂ ਦੀ ਦੇਖੀ ਜੇ ਗੱਲ, ਆਪ ਲਿਖਦੇ ਨੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ।